ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ, ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ, ਸਰਵਰ ਮਹਿਹੰਸ ਪ੍ਰਾਣ ਪਤ ਪਾਵੈ, ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ, ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ, ਸਰਵਰ ਮਹਿਹੰਸ ਪ੍ਰਾਣ ਪਤ ਪਾਵੈ, ਕਿਆ ਬਗ ਬਪੁੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ, ਕਿਆ ਬਗ ਬਪੁੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ, ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਪਾਤਸ਼ਾਹ, ਦੋ ਜਹਾਨਾਂ ਦੇ ਵਾਲੀ, ਸਦਾ ਕਾਇਮ ਰਹਿਣ ਵਾਲੀ ਹਸਤੀ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਮੁਬਾਰਕ ਧਰਤੀ, ਮੁਬਾਰਕ ਅਸਥਾਨ ਦੇ ਉੱਤੇ ਹਾਜ਼ਰੀਆਂ ਭਰ ਰਹੇ ਅਤੇ ਮੀਡੀਏ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੇ ਨਾਲ ਜੁੜੇ ਹੋਏ ਗੁਰਮੁਖ ਪਿਆਰਿਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ, ਸਤਿਗੁਰੂ ਜੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ, ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਜਾਣੇ ਪਾਤਸ਼ਾਹ ਦੇ ਦਰ ਉੱਤੇ ਹਾਜ਼ਰੀ ਲਗਵਾਈਏ ਅਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ
ਧਨਾਸਰੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਜੋ ਅੱਜ ਦਾ ਮੁੱਖ ਵਾਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰੋਂ ਘਰੋਂ ਸਾਨੂੰ ਪ੍ਰਾਪਤ ਹੋਇਆ ਹੈ। ਇਹ ਅੰਮ੍ਰਿਤਮਈ ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਧਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685 ਅਤੇ 686 ਉੱਤੇ ਸੁਭਾਏਮਾਨ ਹੈ। ਇਸ ਸ਼ਬਦ ਨੂੰ ਪਾਤਸ਼ਾਹ ਨੇ ਦੂਜੇ ਘਰ ਦੇ ਅੰਦਰ ਗਾਉਣ ਦਾ ਉਪਦੇਸ਼ ਦਿੱਤਾ ਹੈ। ਸ਼ਬਦ ਜਿਹੜਾ ਹੈ ਉਹ ਅਸ਼ਟਪਦੀ ਰੂਪ ਦੇ ਵਿੱਚ ਹੈ। ਇਹ ਅੰਮ੍ਰਿਤਮਈ ਸ਼ਬਦ 8 ਪਦਿਆਂ ਵਾਲਾ ਹੈ। ਇਸ ਸ਼ਬਦ ਦੇ ਅੰਦਰ ਇੱਕ ਰਹਾਉ ਵਾਲਾ ਸੱਚੇ ਪਾਤਸ਼ਾਹ ਜੀ ਨੇ ਮੁਬਾਰਕ ਉਪਦੇਸ਼ ਵੀ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਰੰਭ ਦੇ ਅੰਦਰ ਮੰਗਲਾਚਰਨ ਹੈ, ਗੁਰਮਤ ਦਾ ਮੂਲ ਸਿਧਾਂਤ ਹੈ, ਅਕਾਲ ਪੁਰਖ ਇੱਕ ਹੈ, ਉਸ ਜਿਹਾ ਕੋਈ ਦੂਜਾ ਨਹੀਂ, ਉਹ ਇੱਕ ਰਸ ਵਿਆਪਕ ਹੈ, ਅਕਾਲ ਪੁਰਖ ਸਦਾ ਰਹਿਣ ਵਾਲਾ ਹੈ ਅਤੇ ਗੁਰ ਸ਼ਬਦ ਦੀ ਗੁਰੂ ਦੇ ਰਾਹੀਂ ਉਸ ਅਕਾਲ ਪੁਰਖ ਦੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਗੁਰਸਾਗਰ ਰਤਨੀ ਭਰ ਪੂਰੇ।
ਗੁਰੂ ਸਾਗਰ ਹੈ ਅਤੇ ਗੁਰੂ ਰੂਪੀ ਜਿਹੜਾ ਸਾਗਰ ਹੈ ਉਹ ਰਤਨਾਂ ਦੇ ਨਾਲ, ਰੱਬੀ ਗੁਣਾਂ ਦੇ ਨਾਲ ਭਰਿਆ ਹੋਇਆ ਹੈ। ਦੇਖੋ ਗੁਰਬਾਣੀ ਦੇ ਵਿੱਚ ਨਾ ਪਾਤਸ਼ਾਹ ਜੀ ਨੇ ਬਹੁਤ ਦ੍ਰਿਸ਼ਟਾਂਤ ਵਰਤੇ ਨੇ। ਜਿਵੇਂ ਭਗਤ ਕਬੀਰ ਸਾਹਿਬ ਆਖਦੇ ਨੇ, ਭਗਤ ਕਬੀਰ ਸਾਹਿਬ ਆਖਦੇ ਨੇ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬਜਾਈ, ਚੀਟੀ ਹੋਏ ਕਹਿ ਖਾਏ। ਕਿ ਰੱਬ ਦਾ ਨਾਮ ਜਿਹੜਾ ਹੈ ਉਹ ਖੰਡ ਵਰਗਾ ਬਰੀਕ ਹੈ। ਜੇ ਹਾਥੀ ਆਖੇ ਕਿ ਮੈਂ ਇਹਨੂੰ ਰੇਤ ਦੇ ਵਿੱਚੋਂ ਕੱਢ ਲਵਾਂਗਾ ਤੇ ਨਹੀਂ ਕੱਢ ਸਕਦਾ, ਪਰ ਜਿਹੜੀ ਚੀਟੀ ਆ, ਜਿਹੜੀ ਕੀੜੀ ਆ, ਉਹ ਬੜੇ ਸਹਿਜ ਦੇ ਨਾਲ ਉਹਨੂੰ ਚੱਕ ਸਕਦੀ ਆ। ਚੀਟੀ ਪ੍ਰਤੀਕ ਵਾ ਉੱਥੇ ਨਿਮਰਤਾ ਦਾ, ਹਾਥੀ ਪ੍ਰਤੀਕ ਆ ਉੱਥੇ ਹੰਕਾਰ ਦਾ, ਖੰਡ ਪ੍ਰਤੀਕ ਹੈ ਮਿੱਠੀ ਨਾਮ ਵਰਗੀ। ਤੋ ਪ੍ਰਤੀਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਸੇ ਤਰ੍ਹਾਂ ਸਾਗਰ ਪ੍ਰਤੀਕ ਹੈ ਗੁਰੂ ਦਾ ਕਿ ਗੁਰੂ ਸਾਗਰ ਹੈ। ਸਿੱਖ ਪ੍ਰਤੀਕ ਹੈ ਹੰਸ ਦਾ। ਅਸੀਂ ਸਾਰੇ ਸਿੱਖਾਂ ਨੇ ਗੁਰੂ ਰੂਪੀ ਸਾਗਰ ਦੇ ਨਾਲ ਜੁੜਨਾ ਹੈ। ਪਾਤਸ਼ਾਹ ਜੀ ਆਖਦੇ ਨੇ ਕਿ ਜਿਹੜਾ ਗੁਰਸਾਗਰ ਹੈ ਇਹ ਰੱਬੀ ਗੁਣਾਂ ਦੇ ਨਾਲ, ਰਤਨਾਂ ਦੇ ਨਾਲ ਭਰਿਆ ਹੋਇਆ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਗੁਰੂ ਰੂਪੀ ਸਾਗਰ ਦੇ ਅੰਦਰ ਨਾਮ ਰੂਪੀ ਅੰਮ੍ਰਿਤ ਹੈ। ਜਿਹੜੇ ਗੁਰਮੁਖ ਹੰਸ ਨੇ ਉਹ ਨਾਮ ਰੂਪੀ ਅੰਮ੍ਰਿਤ ਨੂੰ ਗੁਰੂ ਸਾਗਰ ਦੇ ਵਿੱਚੋਂ ਗ੍ਰਹਿਣ ਕਰਦੇ ਨੇ, ਸ਼ਬਦ ਤੋਂ ਹਾਸਲ ਕਰਦੇ ਨੇ। ਉਹ ਕਦੇ ਵੀ ਗੁਰੂ ਰੂਪੀ ਸਾਗਰ ਤੋਂ ਦੂਰ ਨਹੀਂ ਹੁੰਦੇ ਨੇ, ਹਮੇਸ਼ਾ ਹੀ ਗੁਰੂ ਰੂਪੀ ਸਾਗਰ ਦੇ ਨਾਲ ਜੁੜੇ ਰਹਿੰਦੇ ਨੇ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵਾ।
ਹੰਸ ਗੁਰਮੁਖ ਗੁਰੂ ਰੂਪੀ ਸਾਗਰ ਦੇ ਵਿੱਚੋਂ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਚੁਗਦੇ ਨੇ, ਨਾਮ ਦੇ ਨਾਲ ਜੁੜਦੇ ਨੇ ਤੇ ਪਰਮਾਤਮਾ ਨੂੰ ਭਾਵਦੇ ਨੇ, ਪਰਮਾਤਮਾ ਨੂੰ ਚੰਗੇ ਲੱਗਦੇ ਨੇ।
ਸਰਵਰ ਮਹਿ ਹੰਸੋ ਪ੍ਰਾਨ ਪਤ ਪਾਵੈ।
ਜਿਹੜਾ ਗੁਰਸਿੱਖ ਹੈ ਉਹ ਗੁਰੂ ਰੂਪੀ ਸਰੋਵਰ ਦੇ ਰਾਹੀਂ ਪ੍ਰਾਨ ਪਤ, ਪ੍ਰਾਨ ਪਤ ਦਾ ਮਤਲਬ ਹੈ ਪ੍ਰਾਣਾਂ ਦਾ ਆਸਰਾ, ਅਕਾਲ ਪੁਰਖ। ਗੁਰਸਿੱਖ ਹੰਸ ਗੁਰੂ ਰੂਪੀ ਸਰੋਵਰ ਦੇ ਰਾਹੀਂ ਪ੍ਰਾਣਾਂ ਦੇ ਆਸਰੇ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਪਾ ਲੈਂਦੇ ਨੇ।
ਕਿਆ ਬਗ ਬਪੁੜਾ ਛਪੜੀ ਨਾਏ।
ਇੱਕ ਪਾਸੇ ਹੰਸ ਹੈ ਤੇ ਦੂਜੇ ਪਾਸੇ ਬਗਲਾ ਹੈ। ਜਿੱਥੇ ਹੰਸ ਪ੍ਰਤੀਕ ਹੈ ਗੁਰਮੁਖ ਦਾ, ਬਗਲਾ ਪ੍ਰਤੀਕ ਹੈ ਪਖੰਡੀ ਦਾ, ਮਨਮੁਖ ਦਾ। ਜੇ ਕੋਈ ਗੁਰੂ ਰੂਪੀ ਸਾਗਰ ਨੂੰ ਛੱਡ ਕੇ ਬਗਲਾ ਬਣ ਕੇ ਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਪਾਸੇ ਰੂਪੀ ਛੱਪੜ ਦੇ ਵਿੱਚ ਬਗਲਾ ਬਣ ਕੇ ਉੱਥੇ ਨਹਾਵੇ, ਉੱਥੇ ਇਸ਼ਨਾਨ ਕਰੇ ਜੀ।
ਕੀਚੜ ਡੁੱਬੈ ਮੈਲ ਨਾ ਜਾਏ।
ਹੁਣ ਛੱਪੜ ਦੇ ਵਿੱਚ ਜੇ ਕੋਈ ਬਗਲਾ ਨਹਾਵੇ ਨਾ ਤੇ ਮੈਲ ਉਤਰਨੀ ਹੈ ਛੱਪੜ ਦੇ ਵਿੱਚ ਨਹਾਤਿਆਂ, ਤੇ ਨਾ ਬੰਦੇ ਦਾ ਚਿੱਕੜ ਲੈਣਾ, ਸਗੋਂ ਹੋਰ ਚਿੱਕੜ ਲੱਗ ਜਾਣਾ। ਤੋ ਇਹ ਪ੍ਰਤੀਕ ਹੈ, ਛੱਪੜ ਪ੍ਰਤੀਕ ਹੈ ਕਿ ਜੇ ਸਿੱਖ ਗੁਰੂ ਨੂੰ ਛੱਡ ਕੇ ਹੋਰਨਾਂ ਪਾਸਿਆਂ ਨੂੰ ਤੁਰ ਪਵੇ। ਕਬੀਰ ਸੂਖ ਨਾ ਇਹ ਯੁੱਗ ਕਰਹਿ ਜੋ ਬਹੁਤੈ ਮੀਤ, ਜੋ ਚਿੱਤ ਰਾਖੈ ਏਕ ਸਿਉ ਤੇ ਸੁਖ ਪਾਵੈ ਨੀਤ। ਕਬੀਰ ਸਾਹਿਬ ਆਖਦੇ ਕਿ ਜੇ ਆਪਾਂ ਇੱਕ ਅਕਾਲ ਪੁਰਖ ਗੁਰੂ ਨੂੰ ਛੱਡ ਕੇ ਬਹੁਤਿਆਂ ਨੂੰ ਮੀਤ ਬਣਾਉਣ ਲੱਗ ਪਈਏ, ਬਹੁਤਿਆਂ ਨੂੰ ਖਸਮ ਬਣਾਉਣ ਲੱਗ ਪਈਏ, ਬਹੁਤਿਆਂ ਨੂੰ ਇਸ਼ਟ ਬਣਾਉਣ ਲੱਗ ਪਈਏ ਤੇ ਸੁੱਖ ਨਹੀਂ ਮਿਲਦਾ ਹੈ। ਸੁੱਖ ਤਾਂ ਮਿਲੇਗਾ ਇੱਕ ਦੇ ਨਾਲ ਜੁੜਿਆਂ। ਬਾਬਾ ਸ਼ੇਖ ਫਰੀਦ ਸਾਹਿਬ ਨੇ ਬਹੁਤ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ। ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਜਿਹੜੀਆਂ ਸਿਆਲ ਦੀਆਂ ਰੁੱਤਾਂ ਹੁੰਦੀਆਂ ਨਾ ਇਹ ਥੋੜੀਆਂ ਵੱਡੀਆਂ ਹੁੰਦੀਆਂ, ਕਿਉਂਕਿ ਹਨੇਰਾ ਥੋੜਾ ਸਮੇਂ ਨਾਲ ਪਹਿਲਾਂ ਹੀ ਹੋ ਜਾਂਦਾ, ਬੰਦਾ ਸਮੇਂ ਦੇ ਨਾਲ ਸੌਂ ਜਾਂਦਾ ਹੈ, ਤੇ ਉਧਰੋਂ ਸੂਰਜ ਜਿਹੜਾ ਹੈਗਾ ਵਾ ਉਹ ਥੋੜਾ ਲੇਟ ਚੜ੍ਹਦਾ। ਭਾਵੇਂ ਕਿ ਗੁਰਸਿੱਖ ਦੇ ਵਾਸਤੇ ਤੇ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਹੈ, ਪਰ ਇਹ ਇੱਕ ਹਵਾਲਾ ਦ੍ਰਿਸ਼ਟਾਂਤ ਹੈ ਕਿ ਜਿਹੜੀਆਂ ਸਿਆਲ ਦੀਆਂ ਰੁੱਤਾਂ ਨੇ ਉਹ ਬਹੁਤ ਵੱਡੀਆਂ ਹੁੰਦੀਆਂ ਨੇ। ਬੰਦਾ ਸਿਆਲ ਦੀ ਰੁੱਤੇ ਪਾਸੇ ਮਾਰ ਮਾਰ ਕੇ ਥੱਕ ਜਾਂਦਾ, ਕਦੀ ਇੱਧਰ ਹੁੰਦਾ ਕਦੀ ਉੱਧਰ ਹੁੰਦਾ। ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਧਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਇਸੇ ਤਰੀਕੇ ਦੇ ਨਾਲ ਜਿਹੜੇ ਗੁਰੂ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਇਹ ਸਾਡੇ ਇਕੱਠਾ ਹੀ ਚੱਲਦਾ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦਾ ਹਿੱਸਾ ਬਣਨਾ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਭੁੱਲ ਹੈ। ਜਿਹੜੇ ਗੁਰੂ ਨੂੰ ਛੱਡ ਕੇ ਹੋਰਨਾਂ ਪਾਸੇ ਦੀਆਂ ਆਸਾਂ ਲਾ ਕੇ ਬਹਿ ਜਾਂਦੇ ਆ, ਹੋਰਨਾਂ ਪਾਸਿਆਂ ਦੀਆਂ ਇਸ਼ਾਵਾਂ ਰੱਖ ਲੈਂਦੇ ਆ, ਜਿੱਦਾਂ ਸਿਆਲ ਦੀ ਰੁੱਤ ਨਾ ਤੇ ਮੁੱਕਦੀ ਹੈ, ਬੰਦਾ ਪਾਸੇ ਮਾਰ ਮਾਰ ਥੱਕਦਾ, ਬੰਦਾ ਗੁਰੂ ਨੂੰ ਛੱਡ ਕੇ ਹੋਰ ਪਾਸੇ ਦੀ ਆਸ ਲਾ ਲਵੇ, ਨਾ ਤੇ ਆਸ ਪੂਰੀ ਹੁੰਦੀ ਹੈ ਨਾ ਬੰਦਾ ਉੱਥੋਂ ਜਾਂਦਾ, ਬੈਠਾ ਰਹਿੰਦਾ ਬੈਠਾ ਰਹਿੰਦਾ ਬੈਠਾ ਬੈਠਾ ਅੱਕ ਜਾਂਦਾ। ਬਾਬਾ ਫਰੀਦ ਸਾਹਿਬ ਕਹਿੰਦੇ ਉਹ ਭਲਿਓ, ਜੇ ਆਪਾਂ ਗੁਰੂ ਨੂੰ ਛੱਡ ਕੇ ਦੂਜੀ ਆਸ ਰੱਖਾਂਗੇ, ਅਸੀਂ ਥੱਕ ਜਾਵਾਂਗੇ, ਅਸੀਂ ਅੱਕ ਜਾਵਾਂਗੇ, ਆਸ ਵੀ ਪੂਰੀ ਨਹੀਂ ਹੋਣੀ ਹੈ, ਉਸ ਜੀਵਨ ਨੂੰ ਲਾਂਤ ਹੈ। ਧਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਉਹਨਾਂ ਦੇ ਜੀਵਨ ਨੂੰ ਲਾਂਤ ਜੇ ਜਿਹੜੇ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਦੀ ਆਸ ਰੱਖਦੇ ਨੇ। ਤੋ ਦੂਜੇ ਪਾਸੇ ਦੀ ਆਸ ਸਿੱਖ ਲਈ ਚੰਗੀ ਨਹੀਂ ਹੈ, ਸਿੱਖ ਨੇ ਆਸ ਗੁਰੂ ਦੀ ਰੱਖਣੀ ਹੈ, ਗੁਰੂ ਸਾਗਰ ਹੈ। ਤੇ ਜਦੋਂ ਅਸੀਂ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਜਾਂਦੇ ਹਾਂ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਖ ਰਹੇ ਨੇ ਕਿ ਫੇਰ ਅਸੀਂ ਮਨ ਨੂੰ ਛੱਪੜ ਦੇ ਵਿੱਚ ਚੁੱਭੀ ਲਾ ਰਹੇ ਹਾਂ, ਛੱਪੜ ਵਾਲੇ ਪਾਸੇ ਨੂੰ ਜਾ ਰਹੇ। ਸਾਡੇ ਇਤਿਹਾਸ ਦੇ ਅੰਦਰ ਗਿਆਨੀ ਗਿਆਨ ਸਿੰਘ ਹੋਣਾ ਨੇ ਸਿੱਖ ਤਵਾਰੀਖ ਦੇ ਅੰਦਰ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਹੈ। ਬੇਨਤੀ ਮੈਂ ਕਰ ਰਿਹਾ ਕਿ ਗੁਰੂ ਨੂੰ ਛੱਡ ਕੇ ਜੇ ਅਸੀਂ ਦੂਜੇ ਪਾਸੇ ਜਾਵਾਂਗੇ, ਸਿੱਖ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਜਾਵੇਗਾ ਤੇ ਉਹਦਾ ਕੀ ਹਾਲ ਹੋਣਾ ਹੈ। ਸਿੱਖ ਉਹ ਵਾ ਜਿਹੜਾ ਕਦੀ ਗੁਰੂ ਨੂੰ ਨਹੀਂ ਛੱਡਦਾ ਹੈ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਰੋਗ ਆ ਜਾਵੇ ਸੋਗ ਆ ਜਾਵੇ, ਆਰਥਿਕ ਤੌਰ ਤੇ ਘਾਟਾ ਪੈ ਜਾਵੇ, ਨਫਾ ਹੋ ਜਾਵੇ, ਸਾਡਾ ਸੁੱਖ ਸਾਡਾ ਦੁੱਖ ਗੁਰੂ ਪਾਸ ਹੀ ਹੈ। ਗੁਰੂ ਤੋਂ ਬਿਨਾਂ ਸਾਡਾ ਹੋਰ ਕਿਸੇ ਪਾਸੇ ਸੁੱਖ ਦੁੱਖ ਨਹੀਂ ਹੋ ਸਕਦਾ। ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਉਹਨਾਂ ਦੇ ਪਾਸੋਂ ਸਿੱਖੀ ਦੀ ਦਾਤ ਨੂੰ ਧਾਰਨ ਕੀਤਾ, ਆਣ ਕੇ ਇੱਕ ਸਿੱਖ ਨੇ ਜਿਹਦਾ ਨਾਮ ਹੈ ਭਾਈ ਤਿਲਕਾ ਜੀ, ਬੜੇ ਗੁਰਮੁਖ ਪਿਆਰੇ ਨੇ, ਇਤਨੀ ਜ਼ਿਆਦਾ ਗੁਰੂ ਦੀ ਸਿੱਖੀ ਨੂੰ ਸਮਝਿਆ ਕਮਾਇਆ ਕਿ ਪਾਤਸ਼ਾਹ ਨੇ ਉਹਨਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਕਿ ਤੁਸੀਂ ਉੱਥੇ ਗੜ੍ਹ ਸ਼ੰਕਰ ਦੇ ਇਲਾਕੇ ਦੇ ਵਿੱਚ ਜਾ ਕੇ ਸੰਗਤ ਨੂੰ ਗੁਰਸ਼ਬਦ ਨਾਲ ਜੋੜਨਾ, ਨਿਰੰਕਾਰ ਦੇ ਨਾਲ ਜੋੜਨਾ। ਭਾਈ ਤਿਲਕਾ ਜੀ ਉੱਥੇ ਚਲੇ ਗਏ। ਹੁਣ ਵੇਖੋ, ਜਿੱਥੇ ਸੂਰਜ ਦਾ ਪ੍ਰਕਾਸ਼ ਹੋਵੇਗਾ ਨਾ, ਜਿੱਥੇ ਦੀਪਕ ਦਾ ਪ੍ਰਕਾਸ਼ ਹੋਵੇਗਾ, ਚਾਨਣ ਹੋਵੇਗਾ, ਉੱਥੇ ਹਨੇਰਾ ਅਲੋਪ ਹੁੰਦਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਗੁਰੂ ਦਾ ਸ਼ਬਦ ਤੇ ਜਗਦਾ ਹੋਇਆ ਦੀਵਾ ਏ, ਅੰਧਕਾਰ ਨੂੰ ਦੂਰ ਕਰਦਾ। ਅੰਧਕਾਰ ਭਾਵੇਂ ਵਹਿਮਾਂ ਦਾ ਏ, ਭਰਮਾਂ ਦਾ ਏ, ਜਾਂ ਕੋਈ ਵੀ ਹੈ, ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਗੁਰੂ ਦਾ ਇਤਿਹਾਸ ਅੰਧਕਾਰ ਨੂੰ ਦੂਰ ਕਰੇਗਾ। ਜਦੋਂ ਭਾਈ ਤਿਲਕਾ ਜੀ ਉੱਥੇ ਚਲੇ ਗਏ, ਉਹਨਾਂ ਨੇ ਗੁਰਮਤ ਦਾ ਪ੍ਰਕਾਸ਼ ਕੀਤਾ, ਸੰਸਾਰ ਦੇ ਲੋਕਾਂ ਨੂੰ ਸਮਝਾਇਆ, ਇੱਕ ਅਕਾਲ ਪੁਰਖ ਦੇ ਲੜ ਲੱਗੋ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ। ਜਦੋਂ ਇੱਕ ਦੇ ਲੜ ਲਾਇਆ ਨਾ, ਉੱਥੇ ਜਿਹੜੇ ਪਖੰਡੀ ਲੋਕ ਸਨ, ਇੱਕ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਹੋਣਾ ਨੇ ਵਿਸ਼ੇਸ਼ ਕੀਤਾ, ਉਹਦਾ ਨਾਮ ਸੀ ਜੋਗੀ ਮਹੇਸ਼ਾ। ਉਹਨੇ ਵੇਖਿਆ ਵੀ ਜਦੋਂ ਦਾ ਗੁਰੂ ਕਾ ਸਿੱਖ ਆਇਆ ਇੱਥੇ, ਲੋਕੀ ਸਾਡੇ ਡੇਰਿਆਂ ਵੱਲ ਕੋਈ ਨਹੀਂ ਆਉਂਦੇ, ਸਾਡੇ ਦੱਸੇ ਕੋਈ ਪਖੰਡ ਨਹੀਂ ਕਰਦੇ, ਕੋਈ ਪ੍ਰਾਣਾਯਾਮ ਨਹੀਂ ਕਰਦੇ, ਜਦੋਂ ਵੇਖੋ ਬਾਣੀ ਦਾ ਪਾਠ ਹੀ ਕਰੀ ਜਾਂਦੇ। ਉਹਨੇ ਆਖਿਆ ਵੀ ਇੱਦਾਂ ਤੇ ਗੱਲ ਨਹੀਂ ਨਾ ਚੱਲੇਗੀ। ਗਿਆਨੀ ਗਿਆਨ ਸਿੰਘ ਉਹਨੇ ਕੀ ਕੀਤਾ ਕਿ ਉਹਨੇ ਇੱਕ ਅਫਵਾਹ ਫੈਲਾਈ। ਉਹ ਕਹਿੰਦਾ ਕਿ ਰਾਤੀ ਮੈਨੂੰ ਸ਼ਿਵ ਦੇ ਦਰਸ਼ਨ ਹੋਏ, ਸ਼ਿਵ ਨੇ ਮੈਨੂੰ ਆਖਿਆ ਕਿ ਜਿਹੜਾ ਤੇਰੇ ਦਰਸ਼ਨ ਕਰੂਗਾ ਨਾ ਜੋਗੀਆ, ਉਹਨੂੰ ਇੱਕ ਸਾਲ ਦੀ ਸ਼ਿਵਪੁਰੀ ਉਹਦੇ ਵਿੱਚ ਰਹਿਣਾ ਮਿਲੂਗਾ, ਸਵਰਗ ਵਿੱਚ ਰਹਿਣਾ ਮਿਲੂਗਾ, ਉੱਥੇ ਉਹ ਆਨੰਦ ਲਊਗਾ। ਔਰ ਇਸ ਗੱਲ ਦੀ ਡੌਂਡੀ ਪਿੱਟੀ ਗਈ। ਵੇਖੋ, ਸੱਚ ਨੂੰ ਕਦੀ ਏਦਾਂ ਡੌਂਡੀ ਪਿੱਟ ਕੇ ਨਹੀਂ ਦੱਸਣਾ ਪੈਂਦਾ, ਸੱਚ ਸੱਚ ਹੈ। ਪਰ ਜਿਹੜੇ ਝੂਠੇ ਮਨੁੱਖ ਹੁੰਦੇ ਨੇ, ਜਿਹੜੇ ਪਖੰਡੀ ਮਨੁੱਖ ਹੁੰਦੇ ਨੇ, ਉਹ ਬੜੀ ਇਸ਼ਤਿਹਾਰਬਾਜ਼ੀ ਕਰਦੇ ਨੇ। ਅੱਜ ਤੁਸੀਂ ਪੰਜਾਬ ਦੇ ਵਿੱਚ ਵੇਖੋ ਤਾਂ ਸਹੀ, ਕਿਤਨੇ ਲੋਕਾਂ ਨੇ ਇਸ਼ਤਿਹਾਰਬਾਜ਼ੀ ਕੀਤੀ ਹੁੰਦੀ ਹੈ ਕਿ ਮੁਕਤੀ ਦਾ ਰਾਹ ਤੇ ਸਾਡੇ ਪਾਸ ਹੈ, ਮੁਕਤੀ ਲੈਣੀ ਹੈ ਤੇ ਸਾਡੇ ਪਾਸ ਆ। ਉਹ ਬੈਨਰ ਵੀ ਪੰਜਾਬੀ ਵਿੱਚ ਨਹੀਂ ਛਪਾ ਰਹੇ ਨੇ, ਹਿੰਦੀ ਵਿੱਚ। ਸਾਨੂੰ ਦੋਹਰੇ ਪਾਸਿਓਂ ਮਾਰਿਆ ਜਾ ਰਿਹਾ, ਸਾਡੀ ਮਾਂ ਬੋਲੀ ਦਾ ਵੀ ਕਤਲ ਕੀਤਾ ਜਾ ਰਿਹਾ। ਖੈਰ, ਤੋ ਡੌਂਡੀ ਪੇਟ ਦਿੱਤੀ। ਲੋਕ ਜਿਹੜੇ ਸੀ ਆਪਾਂ ਸਭ ਜਾਣਦੇ ਹਾਂ, ਕਈ ਦੁਨੀਆਂ ਦੇ ਲੋਕ ਉਹ ਭੇਡ ਚਾਲ ਚੱਲਦੇ ਨੇ, ਬੜੇ ਲੋਕ ਜੋਗੀ ਦੇ ਮਗਰ ਹੋ ਤੁਰੇ ਕਿ ਲੈ ਉਹ ਤੇ ਕੰਮ ਹੀ ਬੜਾ ਸੌਖਾ ਹੈ ਕਿ ਜੋਗੀ ਦੇ ਦਰਸ਼ਨ ਕਰੋ ਤੇ ਇੱਕ ਸਾਲ ਦਾ ਸਵਰਗ, ਹੋਰ ਕੀ ਚਾਹੀਦਾ। ਕੰਮ ਕੋਈ ਨੇਕ ਨਾ ਕਰੋ, ਜੀਵਨ ਕੋਈ ਬਦਲੋ ਨਾ, ਅਮਲਾਂ ਨੂੰ ਚੰਗੇ ਨਾ ਕਰੋ, ਬਸ ਵੇਖਿਆ ਹੀ। ਬੜੇ ਲੋਕ ਹੋ ਤੁਰੇ ਪਰ ਇਲਾਕੇ ਦੇ ਸਿੱਖ ਨਾ ਗਏ। ਉਹਨੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, ਉਹ ਕਹਿਣ ਲੱਗਾ ਕਿ ਕਿਤਨੇ ਕੁ ਲੋਕ ਨੇ ਇਲਾਕੇ ਦੇ ਜਿਹੜੇ ਮੇਰੇ ਦਰਸ਼ਨ ਕਰਨ ਨਹੀਂ ਆਏ, ਤੇ ਜਿਹੜਾ ਆਫਰ ਦਿੱਤਾ ਹੋਇਆ ਸਵਰਗ ਦਾ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ। ਕਹਿੰਦੇ ਸਿੱਖ ਨਹੀਂ ਆਏ, ਗੁਰੂ ਕੇ ਸਿੱਖ ਨਹੀਂ ਆਏ। ਉਹ ਕਿਉਂ ਨਹੀਂ ਆਏ ਜੀ? ਕਿਉਂਕਿ ਉਹਨਾਂ ਦਾ ਪ੍ਰਚਾਰਕ ਉਹ ਸਾਰਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਕੇ ਬੈਠਾ, ਰੱਬ ਦੇ ਨਾਲ ਜੋੜ ਕੇ ਬੈਠਾ, ਸਿੱਖ ਨਹੀਂ ਆਏ। ਉਹ ਕਹਿਣ ਲੱਗੇ ਫਿਰ ਸਿੱਖਾਂ ਨੂੰ ਵੀ ਲਿਆਉਣਾ ਚਾਹੀਦਾ। ਵੇਖੋ, ਜੇ ਆਗੂ ਨਹੀਂ ਤੁਰੂਗਾ ਨਾ, ਤੇ ਮਗਰ ਆਗੂ ਦੇ ਮਗਰ ਤੁਰਨ ਵਾਲੇ ਵੀ ਨਹੀਂ ਤੁਰਦੇ ਹੁੰਦੇ। ਅੰਧਾ ਆਗੂ ਜੇ ਥੀਆ ਕਿਉਂ ਪਾਦਰ ਜਾਣ, ਜੇ ਕੋਈ ਆਗੂ ਹੀ ਗੁਰੂ ਗ੍ਰੰਥ ਨੂੰ ਛੱਡ ਕੇ ਹੋਰ ਪਾਸੇ ਨੂੰ ਤੁਰ ਪਵੇ ਤੇ ਮਗਰ ਤੁਰਨ ਵਾਲਿਆਂ ਨੇ ਵੀ ਤੁਰ ਪੈਣ। ਗੁਰੂ ਕਾ ਸਿੱਖ ਨਹੀਂ ਗਿਆ, ਕਹਿਣ ਲੱਗੇ ਲਿਆਓ। ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਉਹਨਾਂ ਨੇ ਫਿਰ ਬੰਦੇ ਭੇਜੇ ਕਿ ਭਾਈ ਤਿਲਕਾ ਜੀ ਤੁਸੀਂ ਆਓ। ਮਹੇਸ਼ਾ ਸਮੁੰਦੜੇ ਪਿੰਡ ਦੇ ਵਿੱਚ ਰਹਿੰਦਾ, ਲਾਗੇ ਹੀ ਗੜ ਸ਼ੰਕਰ ਦੇ, ਤੇ ਭਾਈ ਸਾਹਿਬ ਜਿਹੜੇ ਨੇ ਉਹ ਗੜ ਸ਼ੰਕਰ ਨੇ। ਕਹਿਣ ਲੱਗੇ ਲਿਆਓ ਉਹਨਾਂ ਨੂੰ। ਭਾਈ ਸਾਹਿਬ ਨੇ ਆਖਿਆ ਜੀ ਮੈਂ ਤੇ ਇਹੋ ਜਿਹੇ ਪਾਪੀ ਦੇ ਦਰਸ਼ਨ ਵੀ ਨਹੀਂ ਕਰਦਾ ਜਿਹੜਾ ਲੋਕਾਂ ਨੂੰ ਆਤਮਿਕ ਤੌਰ ਤੇ ਗੁੰਮਰਾਹ ਕਰ ਰਿਹਾ। ਮਨੁੱਖਾ ਜੀਵਨ ਰੱਬ ਦੀ ਇਬਾਦਤ ਲਈ ਮਿਲਿਆ, ਇਹਦੇ ਤੋਂ ਵੱਡਾ ਪਾਪ ਕੀ ਹੋ ਸਕਦਾ? ਅਸੀਂ ਲੁਕਾਈ ਨੂੰ ਰੱਬ ਦੇ ਨਾਲ ਜੋੜਨ ਦੀ ਬਜਾਏ ਉਹਨਾਂ ਨੂੰ ਆਪਣੇ ਨਾਲ ਜੋੜ ਲਈਏ, ਪਰਮਾਤਮਾ ਦੇ ਨਾਲ ਨਾ ਜੋੜੀਏ। ਫਿਰ ਉਹਨੇ ਆਖਿਆ ਜੀ ਤੁਹਾਨੂੰ ਸਵਰਗ 2 ਸਾਲ ਦਾ। ਭਾਈ ਸਾਹਿਬ ਕਹਿੰਦੇ ਨਹੀਂ, ਸਾਡੇ ਲਈ ਗੁਰੂ ਦਾ ਦਰਸ਼ਨ ਹੀ ਸਭ ਕੁਛ ਹੈ। ਅਖੀਰ ਕਹਿੰਦੇ ਜੋਗੀ ਆਪ ਹੀ ਤੁਰ ਪਿਆ। ਜਦੋਂ ਆਪ ਤੁਰਿਆ ਤੇ ਭਾਈ ਸਾਹਿਬ ਨੇ ਕੁੰਡਾ ਬੰਦ ਕਰ ਲਿਆ ਕਮਰੇ ਦਾ। ਕਹਿੰਦੇ ਤੇਰੇ ਵਰਗੇ ਪਾਪੀ ਦੇ ਤੇ ਦਰਸ਼ਨ ਵੀ ਮਾੜੇ ਨੇ। ਜਦੋਂ ਦਰਵਾਜ਼ਾ ਬੰਦ ਕੀਤਾ, ਜੋਗੀ ਹਮੇਸ਼ਾ ਦਰਵਾਜ਼ਾ ਖੜਕਾ ਹੀ ਜਾਂਦਾ, ਬੂਹਾ ਖੋਲ, ਕਹਿੰਦੇ ਨਹੀਂ ਤੇਰੇ ਦਰਸ਼ਨ ਨਹੀਂ ਕਰਨੇ, ਅਸੀਂ ਗੁਰੂ ਦਾ ਦਰਸ਼ਨ ਕਰਦੇ ਹਾਂ। ਫਿਰ ਜਦੋਂ ਖਲੋਤਾ ਰਿਹਾ ਤੇ ਜੋਗੀ ਕਹਿੰਦਾ ਓਏ ਗੁਰਸਿੱਖਾ, ਅੱਜ ਮੈਂ ਤੈਨੂੰ ਦਰਸ਼ਨ ਦੇਣ ਨਹੀਂ, ਅੱਜ ਮੈਂ ਤੇਰੇ ਦਰਸ਼ਨ ਲੈਣ ਆਇਆ। ਜੇ ਸਿੱਖ ਇੰਨਾ ਮਹਾਨ ਹੈ ਤੇ ਗੁਰੂ ਕਿੰਨਾ ਮਹਾਨ ਹੋਵੇਗਾ। ਸਿੱਖ ਦੇ ਰਾਹੀਂ ਗੁਰੂ ਦੀ ਵੀ ਵਡਿਆਈ ਆ ਨਾ, ਤੇ ਜਦੋਂ ਸਿੱਖ ਕੁਰਾਏ ਪੈ ਜਾਵੇ ਤੇ ਸਾਰੇ ਕਹਿੰਦੇ ਆ ਗੁਰੂ ਦੇ ਸਿੱਖ ਨੇ, ਇਹ ਕਿਹੜੇ ਪਾਸੇ ਤੁਰੇ ਫਿਰਦੇ ਨੇ। ਐਤਵਾਰ ਨੂੰ ਗੁਰੂ ਘਰਾਂ ਦੇ ਵਿੱਚ ਆਉਣਾ ਚਾਹੀਦਾ, ਤੇ ਸਾਡੇ ਲੋਕ ਜਿਹੜੇ ਨੇ ਆ ਕਈ ਸੁਭਾਵਾਂ ਪਿੰਡਾਂ ਦੇ ਵਿੱਚ ਕਈ ਲੋਕਾਂ ਦੇ ਵੱਲੋਂ ਤੋਰੀਆਂ ਆਈਆਂ, ਜਿਹੜੇ ਝੂਠੀਆਂ ਕਰਾਮਾਤਾਂ ਦਿਖਾ ਕੇ, ਢੌਂਗ ਦਿਖਾ ਕੇ ਡੇਰਿਆਂ ਦੇ ਵਿੱਚ ਜਾ ਰਹੇ ਨੇ। ਇਹ ਤੇ ਵਧੀਆ ਗੱਲ ਹੈ, ਹੁਣ ਸਾਡੀਆਂ ਸੰਗਤਾਂ ਗੁਰਦੁਆਰਿਆਂ ਵੱਲ ਨੂੰ ਐਤਵਾਰ ਆਉਣ ਲੱਗੀਆਂ ਨੇ। ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਬਹੁਤ ਸੰਗਤ ਹੈ। ਔਰ ਮੈਂ ਕਹਿੰਦਾ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਕਿ ਕੁੱਲ ਦੁਨੀਆਂ ਦੇ ਵਿੱਚ ਜਿੱਥੇ ਵੀ ਕਿਤੇ ਗੁਰਦੁਆਰਾ ਹੈ, ਭਾਵੇਂ ਕਿ ਸਿੱਖ ਨੂੰ ਰੋਜ਼ ਗੁਰੂ ਪਾਸ ਆਉਣਾ ਚਾਹੀਦਾ, ਪਰ ਜੇ ਇਸ ਡੇਰੇਵਾਦ ਦਾ ਮੁਕਾਬਲਾ ਕਰਨਾ ਤੇ ਜਿਵੇਂ ਐਤਵਾਰ ਬਾਬਾ ਦੀਪ ਸਿੰਘ ਦੇ ਪਾਵਨ ਸਥਾਨ ਤੇ ਸੰਗਤਾਂ ਹਾਜ਼ਰੀਆਂ ਭਰਦੀਆਂ, ਬਾਣੀ ਦੇ ਨਾਲ ਜੁੜਦੀਆਂ, ਜਿੱਥੇ ਵੀ ਕਿਤੇ ਗੁਰਦੁਆਰਾ ਸਾਹਿਬ ਹੈ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਉੱਥੇ ਜਾਣਾ ਚਾਹੀਦਾ। ਭਾਵੇਂ 4 ਪੈਰ ਭਾਵੇਂ 8 ਪੈਰ ਬਾਣੀ ਦੇ ਨਾਲ ਜੁੜਦੇ ਹਨ, ਬਾਣੀ ਦੇ ਨਾਲ ਜੁੜਨਾ ਚਾਹੀਦਾ, ਸਾਡਾ ਆਸਰਾ ਬਾਣੀ ਹੈ। ਨਹੀਂ ਤੇ ਡੇਰਿਆਂ ਦੇ ਵਿੱਚ ਐਤਵਾਰ ਭਰਮਾਰਾਂ ਹੋਈਆਂ ਪਈਆਂ ਨੇ, ਛੱਪੜਾਂ ਦੇ ਵੱਲ ਸਿੱਖ ਜਾ ਰਹੇ ਨੇ, ਸਮੁੰਦਰ ਵੱਲ ਨਹੀਂ ਆ ਰਹੇ। ਤਾਂ ਭਾਈ ਤਿਲਕੇ ਨੂੰ ਜੋਗੀ ਕੀ ਕਹਿੰਦਾ? ਕਹਿਣ ਲੱਗਾ ਓਏ ਗੁਰਸਿੱਖਾ, ਅੱਜ ਮੈਂ ਤੈਨੂੰ ਦਰਸ਼ਨ ਦੇਣ ਨਹੀਂ, ਅੱਜ ਮੈਂ ਤੇਰੇ ਦਰਸ਼ਨ ਲੈਣ ਆਇਆ ਵਾਂ। ਜਾ ਕੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ ਤੇ ਕਿਹਾ ਮੈਨੂੰ ਵੀ ਉਸ ਗੁਰੂ ਦੇ ਪਾਸ ਲੈ ਜਾਓ ਜਿਸ ਗੁਰੂ ਨੇ ਤੁਹਾਨੂੰ ਸਿਖਾਲ ਦਿੱਤਾ ਕਿ ਆਤਮਿਕ ਆਨੰਦ ਰੱਬ ਨਾਲ ਜੁੜ ਕੇ। ਬਾਹਰੀ ਪਾਸੇ ਭਟਕਿਆਂ ਕੋਈ ਖੇੜਾ ਕੋਈ ਵਿਗਾਸ ਨਹੀਂ ਹੈ, ਉਹ ਹਮੇਸ਼ਾ ਫਿਰ ਇੱਥੇ ਆਇਆ ਗੁਰੂ ਦੀ ਸਿੱਖੀ ਨੂੰ। ਕਹਿੰਦੇ ਉਹਨੂੰ ਵੀ ਧਾਰਨ ਕੀਤਾ, ਭਾਵੇਂ ਬਾਅਦ ਵਿੱਚ ਉਹਦੇ ਜਿਹੜੇ ਅੱਗੇ ਵੰਸ਼ ਸਨ ਸਿੱਖੀ ਨਹੀਂ ਸਾਂਭ ਸਕੇ। ਪਰ ਅੱਜ ਵੇਖੋ ਭਾਈ ਤਿਲਕਾ ਨੂੰ ਇੱਕ ਪਾਸੇ ਤੇ ਅੱਜ ਤਿਲਕਦੇ ਹੋਏ ਸਿੱਖਾਂ ਨੂੰ ਦੇਖੋ, ਮਾੜਾ ਜਿਹਾ ਦੁੱਖ ਆਉਂਦਾ, ਦੂਜੇ ਪਾਸੇ ਜਾ ਭੱਜਦੇ। ਕੋਈ ਕਹਿੰਦਾ ਜੀ ਵੀਜ਼ਾ ਨਹੀਂ ਲੱਗ ਰਿਹਾ, ਉਹ ਗੁਰੂ ਨੂੰ ਛੱਡ ਕੇ ਤੇ ਪਖੰਡੀਆਂ ਦੇ ਪਾਸ ਜਾ ਰਹੇ ਨੇ ਜੀ, ਉਹ ਪਾਸਪੋਰਟ ਤੇ ਹੱਥ ਫੇਰਦਾ ਤੇ ਵੀਜ਼ਾ ਲੱਗ ਜਾਂਦਾ। ਕੋਈ ਕੁਛ ਪਖੰਡ ਕਰ ਰਿਹਾ, ਕੋਈ ਕੁਛ ਪਖੰਡ ਕਰ ਰਿਹਾ, ਭਾਈ ਤਿਲਕਾ ਨਹੀਂ ਤਿਲਕਿਆ। ਅੱਜ ਦੇ ਤਿਲਕਦੇ ਹੋਏ ਸਿੱਖਾਂ ਦੇ ਵਾਸਤੇ ਭਾਈ ਤਿਲਕੇ ਦਾ ਜੀਵਨ ਇੱਕ ਮਾਰਗ ਦਰਸ਼ਨ ਹੈ ਕਿ ਗੁਰਸਿੱਖਾ ਤੈਨੂੰ ਤੇ ਕੋਈ ਇਹ ਵੀ ਕਹਿ ਦਵੇ ਮੈਂ ਸਿੱਧਾ ਰੱਬ ਦੇ ਕੋਲ ਲੈ ਜਾਵੇਗਾ, ਪਰ ਤੇਰੇ ਵਾਸਤੇ ਰੱਬ ਦੇ ਕੋਲ ਜਾਣ ਦਾ ਰਾਹ ਸਿਰਫ ਗੁਰੂ ਹੈ, ਗੁਰੂ ਤੋਂ ਬਿਨਾਂ ਕੋਈ ਰਾਹ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਅੰਮ੍ਰਿਤ ਸ਼ਬਦ ਆਉਂਦਾ, ਬੜਾ ਪਿਆਰਾ ਸ਼ਬਦ ਹੈ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ। ਕਹਿੰਦੇ ਗੁਰੂ ਬਾਂਹ ਕੱਢ ਕੇ ਆਵਾਜ਼ਾਂ ਮਾਰ ਰਿਹਾ, ਸੱਦ ਰਿਹਾ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ, ਜੇ ਆਤਮ ਕਉ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਪਵੀਜੈ। ਜੇ ਤੁਸੀਂ ਸੁਖ ਲੱਭਦੇ ਹੋ ਨਾ, ਆਤਮਿਕ ਖੇੜਾ ਲੱਭਦੇ ਹੋ, ਵਿਗਾਸ ਲੱਭਦੇ ਹੋ, ਤਾਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆਓ। ਗੁਰੂ ਹੀ ਤੁਹਾਨੂੰ ਆਤਮਿਕ ਖੇੜਾ ਆਨੰਦ ਦੇਣ ਵਾਲਾ। ਜੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਜਾਈਏ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਛੱਪੜੇ, ਛੱਪੜ ਦੇ ਵਿੱਚ ਨਹਾਤਿਆਂ ਨਾ ਤੇ ਮੈਲ ਉਤਰਦੀ ਜੇ ਤੇ ਨਾ ਹੀ ਸਾਡਾ ਚਿੱਕੜ ਦੂਰ ਹੁੰਦਾ ਹੈ
ਰਹਾਓ।
ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਇਹਨਾਂ ਅੰਮ੍ਰਿਤਮਈ ਪੰਕਤੀਆਂ ਦੇ ਆਧਾਰ ਤੇ ਸੱਚੇ ਪਾਤਸ਼ਾਹ ਬਾਕੀ ਸ਼ਬਦ ਦੱਸਦੇ ਨੇ।
ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜਾ ਗੁਰਮੁਖ ਹੰਸ ਹੈ ਉਹ ਜੀਵਨ ਸਫ਼ਰ ਦੇ ਵਿੱਚ ਬਹੁਤ ਵਿਵੇਕ ਦੇ ਨਾਲ ਚੱਲਦਾ। ਹਰੇਕ ਜਿਹੜਾ ਕਦਮ ਹੈ ਨਾ ਉਹ ਗੁਰੂ ਦੇ ਮੁਤਾਬਕ ਰੱਖਦਾ ਹੈ।
ਦੁਬਿਧਾ ਛੋੜ ਭਏ ਨਿਰੰਕਾਰੀ।
ਉਹ ਦੁਬਿਧਾ ਨੂੰ ਛੱਡ ਦਿੰਦਾ ਹੈ। ਦੁਬਿਧਾ ਮਤਲਬ ਦੁਚਿੱਤਾਪਨ, ਦੁੱਖ ਆ ਗਿਆ, ਕਿਸੇ ਨੇ ਆਖਿਆ ਜੀ ਫਲਾਣੀ ਥਾਂ ਤੇ ਚਲੇ ਜਾਓ, ਉੱਥੋਂ ਤੁਹਾਨੂੰ ਸ਼ਾਇਦ ਇਹ ਦੁੱਖਾਂ ਦਾ ਕੋਈ ਹੱਲ ਲੱਭ ਜਾਵੇ। ਸਿੱਖ ਦੁਬਿਧਾ ਨਹੀਂ ਰੱਖਦਾ, ਉਹਨੂੰ ਪਤਾ ਹੈ ਕਿ ਜੇ ਸੁੱਖਾਂ ਦੀ ਪ੍ਰਾਪਤੀ ਕਰਨੀ ਤੇ ਸਿਰਫ ਮੇਰੇ ਗੁਰੂ ਦਾ ਦਰ, ਜੇ ਗੁਰੂ ਦੇ ਦਰ ਤੋਂ ਬਿਨਾਂ ਕੋਈ ਥਾਂ ਨਹੀਂ ਹੈਗੀ। ਉਹ ਦੁਬਿਧਾ ਛੱਡ ਕੇ ਭਏ ਨਿਰੰਕਾਰੀ। ਨਿਰੰਕਾਰੀ ਦਾ ਮਤਲਬ ਰੱਬ ਦੇ ਨਾਲ ਜੁੜ ਜਾਂਦਾ ਜਿਹਦਾ ਆਕਾਰ ਕੋਈ ਨਹੀਂ। ਇੱਥੇ ਨਿਰੰਕਾਰੀ ਦਾ ਸੰਬੰਧ ਉਹ ਝੂਠੇ ਡੇਰੇ ਦੇ ਨਾਲ ਨਹੀਂ ਹੈ। ਕਈ ਲੋਕ ਪੰਕਤੀਆਂ ਦੀ ਕਈ ਵਾਰੀ ਆਪਣੇ ਮੁਤਾਬਕ ਵਰਤੋਂ ਕਰ ਲੈਂਦੇ। ਨਿਰੰਕਾਰੀ ਦਾ ਮਤਲਬ ਜਿਸ ਰੱਬ ਦਾ ਕੋਈ ਆਕਾਰ ਨਹੀਂ। ਗੁਰਮੁਖ ਹੰਸ ਦੁਬਿਧਾ ਛੱਡ ਕੇ ਉਹਦੇ ਨਾਲ ਜੁੜਦਾ ਹੈ।
ਮੁਕਤ ਪਦਾਰਥ ਹਰ ਰਸ ਚਾਖੇ।
ਪਰਮਾਤਮਾ ਦਾ ਨਾਮ ਹੀ ਮੁਕਤੀ ਦਾ ਪਦਾਰਥ ਹੈ। ਗੁਰਮੁਖ ਹੰਸ ਪਰਮਾਤਮਾ ਦੇ ਨਾਮ ਰਸ ਦੇ ਨਾਲ ਜੁੜ ਕੇ ਮੁਕਤੀ ਪਾ ਲੈਂਦਾ ਹੈ।
ਆਵਨ ਜਾਣ ਰਹੇ ਗੁਰ ਰਾਖੇ।
ਗੁਰਮੁਖ ਜਿਹੜਾ ਹੈ ਉਹ ਗੁਰੂ ਦੇ ਨਾਲ ਜੁੜ ਕੇ ਦੁਨੀਆਂ ਤੇ ਆਉਣਾ ਤੇ ਦੁਨੀਆਂ ਤੋਂ ਜਾਣਾ ਭਾਵ ਜਨਮ ਮਰਨ ਇਹਦੇ ਤੋਂ ਬਚ ਜਾਂਦਾ ਹੈ। ਗੁਰੂ ਉਸ ਨੂੰ ਰੱਖ ਲੈਂਦਾ ਹੈ।
ਸਰਵਰ ਹੰਸਾ ਛੋੜ ਨਾ ਜਾਈ।
ਜਿਹੜਾ ਗੁਰਮੁਖ ਹੰਸ ਹੈ ਕਦੇ ਵੀ ਗੁਰੂ ਰੂਪੀ ਸਰਵਰ ਨੂੰ ਛੱਡ ਕੇ ਨਹੀਂ ਜਾਂਦਾ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਜੁੜ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਿਆਂ ਸਹਿਜ ਦੇ ਅੰਦਰ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਸਰਵਰ ਮਹਿ ਹੰਸ ਸਿੱਖ ਗੁਰੂ ਰੂਪੀ ਸਾਗਰ ਦੇ ਨਾਲ ਜੁੜਦਾ ਤੇ ਇੱਕ ਅਵਸਥਾ ਉਹ ਆਉਂਦੀ ਆ ਕਿ ਸਿੱਖ ਦੇ ਵਿੱਚ ਫਿਰ ਗੁਰੂ ਆਪਣੇ ਆਪ ਨੂੰ ਪ੍ਰਗਟ ਕਰ ਦਿੰਦਾ। ਸਿੱਖ ਮਹਿਸੂਸ ਕਰਦਾ ਹੈ ਕਿ ਗੁਰ ਮੇਰਾ ਸੰਗ ਸਦਾ ਹੈ, ਨਾਲੇ ਕਿ ਗੁਰੂ ਤੇ ਹਮੇਸ਼ਾ ਮੇਰੇ ਨਾਲ ਹੈ। ਉਹ ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਮੈਂ ਜਿੱਧਰ ਜਾਵਾਂ ਮੇਰਾ ਗੁਰੂ ਮੈਨੂੰ ਛਡਾ ਲੈਂਦਾ ਹੈ। ਇੱਕ ਅਵਸਥਾ ਇਹ ਆਉਂਦੀ ਕਿ ਗੁਰੂ ਰੂਪੀ ਸਾਗਰ ਦੇ ਰਾਹੀਂ ਸਿੱਖ ਆਪਣੇ ਅੰਦਰ ਗੁਰੂ ਸਾਗਰ ਨੂੰ ਮਹਿਸੂਸ ਕਰਦਾ ਹੈ।
ਅਕਥ ਕਥਾ ਗੁਰਬਚਨੀ ਆਦਰ।
ਪਰ ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਇਹ ਅਕਥ ਹੈ, ਕਥਨ ਤੋਂ ਪਰੇ ਹੈ। ਹਾਂ ਇਹ ਗੱਲ ਪੱਕੀ ਏ ਕਿ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਦੇ ਹਨ ਉਹਨਾਂ ਨੂੰ ਹਮੇਸ਼ਾ ਹੀ ਆਦਰ ਮਾਣ ਮਿਲਦਾ ਹੈ।
ਸੁਣ ਮੰਡਲ ਇੱਕ ਜੋਗੀ ਵੈਸੇ।
ਇਸ ਅਵਸਥਾ ਦੇ ਵਿੱਚ ਜਾ ਕੇ ਬੰਦਾ ਅਫੁਰ ਅਵਸਥਾ ਦੇ ਵਿੱਚ ਹੁੰਦਾ ਹੈ। ਸੁਣ ਮੰਡਲ ਹੁੰਦਾ ਹੈ ਜਿੱਥੇ ਕੋਈ ਦੁਨਿਆਵੀ ਫੁਰਨੇ, ਕੋਈ ਦੁਨਿਆਵੀ ਇਸ਼ਾਵਾਂ ਜ਼ੋਰ ਨਾ ਪਾ ਸਕਣ, ਜਿੱਥੇ ਜਾ ਕੇ ਬੰਦਾ ਅਫੁਰ ਅਵਸਥਾ ਵਿੱਚ ਸਹਿਜ ਵਿੱਚ ਟਿਕਦਾ ਹੈ।
ਨਾਰ ਨਾ ਪੁਰਖ ਕਹੋ ਕਉ ਕੈਸੇ।
ਉੱਥੇ ਜਾ ਕੇ ਕੋਈ ਇਸਤਰੀ ਪੁਰਸ਼ ਦਾ ਭੇਦ ਨਹੀਂ ਰਹਿੰਦਾ ਹੈ ਤੇ ਨਾ ਹੀ ਕੋਈ ਬੰਦੇ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਪਾਉਂਦੀ ਹੈ। ਉਸ ਅਵਸਥਾ ਦੇ ਵਿੱਚ ਜਾ ਕੇ ਬੰਦਾ ਸਹਿਜ ਅੰਦਰ ਟਿਕਾ ਅੰਦਰ ਰੱਬ ਨਾਲ ਜੁੜਦਾ ਹੈ।
ਤ੍ਰਿਭਵਨ ਜੋਤ ਰਹੇ ਲਿਵਲਾਈ।
ਜਿਹੜਾ ਪਰਮਾਤਮਾ ਤਿੰਨਾਂ ਭਵਨਾਂ ਦੇ ਵਿੱਚ ਹੈ, ਜਿਹਦਾ ਪਸਾਰਾ ਹਰ ਪਾਸੇ ਹੈ, ਗੁਰਮੁਖ ਹੰਸ ਗੁਰੂ ਦੇ ਰਾਹੀਂ ਉਹਦੇ ਵਿੱਚ ਲੇਵ ਸੁਰਤ ਜੋੜੀ ਰੱਖਦਾ ਹੈ।
ਸੁਰ ਨਰ ਨਾਥ ਸੱਚੇ ਸਰਣਾਈ,
ਜਿਸ ਪਰਮਾਤਮਾ ਦੀ ਸ਼ਰਨ ਦੇਵੀ ਦੇਵਤੇ ਮਨੁੱਖ ਸਾਰੇ ਹੀ ਲੋਚਦੇ ਹਨ, ਗੁਰਮੁਖ ਹੰਸ ਉਸ ਪਰਮਾਤਮਾ ਦੇ ਨਾਲ ਜੁੜਦਾ ਹੈ।
ਆਨੰਦ ਮੂਲ ਅਨਾਥ ਅਧਾਰੀ,
ਜਿਹੜਾ ਪਰਮਾਤਮਾ ਆਨੰਦ ਦਾ ਮੂਲ ਹੈ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖਿਆ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਬਹੁਤਾ ਧਨ ਖੱਟ ਕੇ ਕੋਈ ਕਵੇ ਆਨੰਦ ਲੈ ਲਵਾਂਗਾ, ਆਪਾਂ ਸਭ ਦੇਖਦੇ ਹਾਂ ਬੜੇ ਧਨ ਵਾਲੇ ਵੀ ਸੁਸਾਈਡ ਕਰਦੇ ਸੰਸਾਰ ਵਿੱਚ, ਟਿਕਾ ਨਹੀਂ ਹੁੰਦਾ। ਕੋਈ ਆਖੇ ਮੈਂ ਦੁਨੀਆਂ ਦੇ ਬੜੇ ਰੰਗ ਤਮਾਸ਼ੇ ਦੇਖ ਲਵਾਂ ਤੇ ਫੇਰ ਸੁਖੀ ਹੋ ਜਾਵਾਂਗਾ, ਨਹੀਂ, ਉਹ ਜਿਹੜੇ ਰੰਗ ਤਮਾਸ਼ੇ ਦਿਖਾਉਂਦੇ ਉਹ ਤੇ ਆਪ ਸੁਖੀ ਨਹੀਂ ਹੁੰਦੇ। ਬਹੁਤੇ ਦੇਸ਼ਾਂ ਦੀ ਕਮਾਈ ਕਰ ਲਵੇ ਬੰਦਾ, ਭਰਮਣ ਕਰ ਲਵੇ ਤਾਂ ਆਖੇ ਸੁਖੀ ਹੋਵਾਂਗਾ, ਪਾਤਸ਼ਾਹ ਕਹਿੰਦੇ ਨਹੀਂ। ਸਰਬ ਸੁਖਾਂ ਹਰ ਹਰ ਗੁਣ ਗਾਏ, ਸਾਰੇ ਸੁੱਖਾਂ ਦਾ ਸਾਰ ਤੇ ਰੱਬ ਦੇ ਗੁਣ ਗਾਉਣ ਦੇ ਵਿੱਚ ਹੈ। ਜਿਹੜਾ ਪਰਮਾਤਮਾ ਆਨੰਦ ਦਾ ਮੂਲ ਹੈ, ਜਿਹੜਾ ਅਨਾਥਾਂ ਦਾ ਆਸਰਾ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਜਿਹੜੇ ਬੇਸਹਾਰੇ ਨੇ, ਪਰਮਾਤਮਾ ਉਹਨਾਂ ਦਾ ਵੀ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੇ,
ਜਿਹੜਾ ਗੁਰਮੁਖ ਹੈ ਗੁਰੂ ਦੇ ਰਸਤੇ ਤੇ ਚੱਲਣ ਵਾਲਾ, ਉਹ ਪਰਮਾਤਮਾ ਦੀ ਸਹਿਜ ਵਿੱਚ ਜੁੜ ਕੇ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਹੈ, ਪਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕਰਦਾ ਹੈ, ਸਹਿਜ ਦੇ ਅੰਦਰ ਜੁੜ ਕੇ ਰੱਬ ਦੇ ਗੁਣਾਂ ਨੂੰ ਵਿਚਾਰਦਾ ਹੈ।
ਭਗਤ ਵਸ਼ਲ ਪਹਿ ਕਾਟਣ ਹਾਰੇ,
ਜਿਹੜਾ ਪਰਮਾਤਮਾ ਭਗਤ ਵਸ਼ਲ, ਵਸ਼ਲ ਦਾ ਮਤਲਬ ਹੁੰਦਾ ਪਿਆਰ ਕਰਨ ਵਾਲਾ, ਭਗਤ ਭਗਤਾਂ ਨੂੰ ਵੀ ਤੇ ਜਿਹੜੇ ਭਗਤੀ ਕਰਦੇ ਨੇ, ਭਗਤੀ ਕਰਨ ਵਾਲਿਆਂ ਨੂੰ ਵੀ ਪਰਮਾਤਮਾ ਪਿਆਰ ਕਰਦਾ ਹੈ। ਭਗਤਾਂ ਦੇ ਭੈ ਕਾਟਣ ਹਾਰੇ, ਭਗਤਾਂ ਦੇ ਭੈ ਦੂਰ ਕਰਦਾ ਹੈ। ਅੱਜ ਬਹੁਤ ਹੀ ਸਤਿਕਾਰਯੋਗ ਧੰਨ ਧੰਨ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਹੈ। ਭਗਤ ਨਾਮਦੇਵ ਜੀ ਜਿਨ੍ਹਾਂ ਦਾ ਜਨਮ ਪਿੰਡ ਨਰਸੀ ਬਾਹਮਣੀ, ਪਿਤਾ ਦਾਮ ਸੇਠ ਉਹਨਾਂ ਦੇ ਘਰੇ, ਅਤੇ ਉਹਨਾਂ ਦੇ ਜਿਹੜੇ ਸਤਿਕਾਰਯੋਗ ਮਾਈ ਨੇ, ਮਾਤਾ ਗੋਨਾ ਬਾਈ ਦੀ ਕੁੱਖ ਤੋਂ ਬਿਕਰਮੀ ਸੰਮਤ 1327 ਯਾਰਾ ਕਤਕ ਸੁਧੀ ਸਨ 1270 ਈਸਵੀ ਦੇ ਵਿੱਚ ਹੋਇਆ। ਹੁਣ ਵੇਖੋ, ਭਗਤ ਵਸ਼ਲ ਭੈ ਕਾਟਣ ਹਰ, ਰੱਬ ਆਪਣੇ ਭਗਤਾਂ ਨੂੰ ਪਿਆਰ ਕਰਦਾ ਤੇ ਉਹਨਾਂ ਦੇ ਡਰ ਦੂਰ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾ ਬਾਣੀ ਦੀ ਇੱਕ ਤਰਤੀਬ ਆ, ਸਭ ਤੋਂ ਜ਼ਿਆਦਾ ਭਗਤਾਂ ਦੇ ਵਿੱਚ ਬਾਣੀ ਆ ਭਗਤ ਕਬੀਰ ਸਾਹਿਬ ਦੀ, ਤੇ ਉਹਦੇ ਤੋਂ ਬਾਅਦ ਭਗਤ ਨਾਮਦੇਵ ਜੀ ਦੀ ਬਾਣੀ ਆ ਭਗਤਾਂ ਦੇ ਵਿੱਚ, 18 ਰਾਗਾਂ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ। ਬਾਣੀ ਦੀ ਇੱਕ ਤਰਤੀਬ ਹੈ ਕਿ ਜਿੱਥੇ ਭਗਤਾਂ ਦੀ ਬਾਣੀ ਚੱਲ ਰਹੀ ਹੈ ਭਗਤਾਂ ਦੀ ਹੈ, ਜਿੱਥੇ ਗੁਰੂਆਂ ਦੀ ਹੈ ਉੱਥੇ ਗੁਰੂਆਂ ਦੀ ਹੈ, ਕਈ ਕਈ ਥਾਵਾਂ ਦੇ ਉੱਤੇ ਭਗਤਾਂ ਦੇ ਕਿਸੇ ਉਪਦੇਸ਼ ਨੂੰ ਸਪਸ਼ਟ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਅਮਰਦਾਸ ਪਾਤਸ਼ਾਹ ਆਪਣਾ ਕੋਈ ਸਲੋਕ ਰੱਖ ਦਿੰਦੇ, ਪਰ ਆਮ ਕਰਕੇ ਤਰਤੀਬ ਇਹੀ ਆ। ਪਰ ਇੱਕ ਥਾਂ ਦੇ ਉੱਤੇ ਭਗਤ ਧੰਨਾ ਜੀ ਦਾ ਸ਼ਬਦ ਆ, ਤੇ ਭਗਤ ਧੰਨਾ ਜੀ ਦੇ ਸ਼ਬਦ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਬਦ ਆ, ਉਹਦੇ ਵਿੱਚ ਉਹ ਕੀ ਆਖਦੇ ਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਕਹਿੰਦੇ ਭਗਤ ਨਾਮਦੇਵ ਗੋਬਿੰਦ ਦੇ ਨਾਲ ਜੁੜ ਗਿਆ, ਪਰਮਾਤਮਾ ਦੇ ਨਾਲ ਜੁੜ ਗਿਆ। ਜਿਸ ਭਗਤ ਨਾਮਦੇਵ ਨੂੰ ਦੁਨੀਆਂ ਦੇ ਬਣਾਏ ਹੋਏ ਇਸ ਜਾਤ ਪਾਤ ਦੇ ਸਿਸਟਮ ਨੇ ਆਖਿਆ ਸੀ ਅੱਧੀ ਕੋਡੀ ਦਾ ਵੀ ਨਹੀਂ, ਅੱਜ ਉਹਦੀ ਕੀਮਤ ਲੱਖਾਂ ਦੇ ਵਿੱਚ ਵੀ ਨਹੀਂ ਹੈ। ਫਿਰ ਆਪਾਂ ਰੋਜ਼ ਜਦੋਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਇਸ ਪੰਕਤੀ ਨੂੰ ਜੇ ਸਮਝਣਾ ਤੇ ਭਗਤ ਨਾਮਦੇਵ ਦੀ ਬਾਣੀ ਨਾਲ ਜੁੜਨਾ ਪੈਣਾ। ਭਗਤ ਨਾਮਦੇਵ ਜੀ ਦੇ ਦੋ ਸ਼ਬਦ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮ ਪਕਰ ਉਠਾਇਆ। ਇਸ ਮੁਲਕ ਦੇ ਵਿੱਚ ਜਾਤ ਅਭਿਮਾਨੀ ਲੋਕਾਂ ਨੇ ਇਤਨਾ ਜ਼ਿਆਦਾ ਬੰਦੇ ਨੂੰ ਬੰਦੇ ਦੇ ਨਾਲੋਂ ਤੋੜਿਆ ਸੀ। ਕਹਿੰਦੇ ਸੀ ਜਿਹੜਾ ਸ਼ੂਦਰ ਹੈਗਾ ਇਹ ਤੇ ਕੋਈ ਰੱਬ ਦੀ ਬੰਦਗੀ ਨਹੀਂ ਕਰ ਸਕਦਾ, ਜੇ ਬੰਦਗੀ ਕਰੋ ਤੇ ਇਹਦੀ ਜ਼ੁਬਾਨ ਕੱਟ ਦਿਓ, ਜੇ ਰੱਬ ਦਾ ਨਾਮ ਸੁਣੇ ਤੇ ਕੰਨ ਦੇ ਵਿੱਚ ਢਾਲ ਕੇ ਸਿੱਕਾ ਪਾ ਦਿਓ। ਭਗਤ ਨਾਮਦੇਵ ਜੀ ਕਹਿੰਦੇ ਮੈਂ ਆਪਣੀ ਮੌਜ ਦੇ ਵਿੱਚ ਹੱਸਦਿਆਂ ਖੇਡਦਿਆਂ ਮੰਦਰ ਦੇ ਵਿੱਚ ਚਲਾ ਗਿਆ। ਇਹ ਮੰਦਰ ਵੀ ਮਹਾਰਾਸ਼ਟਰ ਦੇ ਵਿੱਚ ਹਜ਼ੂਰ ਸਾਹਿਬ ਤੋਂ 50 ਮੀਲ ਇੱਕ ਪਾਸੇ, ਉਸ ਮੰਦਰ ਦੇ ਵਿੱਚ ਓਡਾ ਨਾਥ ਮੰਦਰ, ਹਸਤ ਖੇਲਤ ਤੇਰੇ ਦਿਓਹਰੇ ਆਇਆ, ਭਗਤ ਕਰਤ ਨਾਮਾ ਪੱਕਰ ਉਠਾਇਆ। ਹੀਨੜੀ ਜਾਤ ਮੇਰੀ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਭਗਤੀ ਕਰਦੇ ਨੂੰ ਭਗਤ ਨਾਮਦੇਵ ਨੂੰ ਪਾਂਡਿਆਂ ਨੇ ਉਠਾਲ ਦਿੱਤਾ, ਕਹਿੰਦੇ ਤੁਹਾਡਾ ਕੋਈ ਕੰਮ ਨਹੀਂ, ਤੁਸੀਂ ਬਾਹਰ ਜਾਓ। ਤੇ ਭਗਤ ਨਾਮਦੇਵ ਨੇ ਰੱਬ ਅੱਗੇ ਇੱਕ ਮਿੱਠਾ ਜਿਹਾ ਗਿਲਾ ਕੀਤਾ, ਕਹਿਣ ਲੱਗੇ ਮੇਰੇ ਵਾਹਿਗੁਰੂ, ਜੇ ਤੂੰ ਮੇਰੇ ਅੰਦਰ ਇੰਨਾ ਪ੍ਰੇਮ ਹੀ ਪੈਦਾ ਕਰਨਾ ਸੀ ਆਪਣਾ, ਤੇ ਜਿਸ ਜਾਤ ਨੂੰ ਹੀਨੜੀ ਕਹਿੰਦੇ ਨੇ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਤੇ ਮੈਨੂੰ ਸ਼ਿੰਬਿਆਂ ਦੇ ਘਰ ਦੇ ਵਿੱਚ ਜਨਮ ਕਿਉਂ ਦਿੱਤਾ? ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਵਿੱਚ ਜਾਤ ਪਾਤ ਨਹੀਂ ਹੈ। ਉਦੋਂ ਦੀ ਗੱਲ ਭਗਤ ਜੀ ਕਰ ਰਹੇ, ਕਹਿੰਦੇ ਫਿਰ ਜਨਮ ਹੀ ਕਿਉਂ ਦਿੱਤਾ? ਤੇ ਭਗਤ ਜੀ ਕਹਿੰਦੇ ਵੀ ਮੈਂ ਆਪਣੀ ਮੌਜ ਦੇ ਵਿੱਚ, ਲੈ ਕੰਬਲੀ ਚੱਲਿਓ ਪਲਟਾਏ, ਦਿਓਰੇ ਪਾਸ਼ੇ ਬੈਠਾ ਜਾਏ। ਭਗਤ ਜੀ ਨੇ ਆਪਣੀ ਕੰਬਲੀ ਚੁੱਕੀ ਤੇ ਦਿਓਰੇ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ। ਹੋਇਆ ਕੀ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਜਦੋਂ ਭਗਤ ਜੀ ਨੇ ਰੱਬ ਅੱਗੇ ਅਰਦਾਸ ਕੀਤੀ ਨਾ, ਤੇ ਜਿਹੜਾ ਦਿਓਰਾ ਸੀ ਅੱਜ ਵੀ ਹੈ, ਉਹ ਭਗਤ ਨਾਮਦੇਵ ਵਾਲੇ ਪਾਸੇ ਨੂੰ ਮੁੱਖ ਕਰ ਗਿਆ ਤੇ ਪਾਂਡਿਆਂ ਦੇ ਵੱਲ ਪਿੱਠ ਕਰ ਲਈ। ਇਹ ਗੁਰਬਾਣੀ ਦਾ ਹਵਾਲਾ ਹੈ, ਪਾਤਸ਼ਾਹ ਨੇ ਬਾਣੀ ਦੇ ਵਿੱਚ ਇਹ ਗੱਲ ਆਖੀ ਏ। ਜਦੋਂ ਗੁਰੂ ਸਾਹਿਬ ਨੇ ਭਗਤ ਜੀ ਦੀ ਬਾਣੀ ਦਰਜ ਕੀਤੀ, ਫਿਰ ਉਹਨਾਂ ਦਾ ਦੂਜਾ ਸ਼ਬਦ ਹੈ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਹ ਮਈਆ। ਅਸੀਂ ਆਮ ਕਰਕੇ ਤੇ ਇਹ ਕਹਿੰਦੇ ਹਾਂ ਕਿ ਸਾਨੂੰ ਰੱਬ ਨਾ ਭੁੱਲੇ, ਤੇ ਭਗਤ ਦੀ ਅਵਸਥਾ ਹੀ ਹੋਰ ਹੈ। ਭਗਤ ਜੀ ਕੀ ਕਹਿੰਦੇ ਨੇ, ਹੇ ਵਾਹਿਗੁਰੂ ਤੂੰ ਨਾ ਮੈਨੂੰ ਭੁਲਾਈ, ਮੇਰਾ ਤੇ ਤੂੰ ਹੀ ਹੈ, ਤੇਰੇ ਤੋਂ ਬਿਨਾਂ ਮੇਰਾ ਕੌਣ ਹੈ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਹ ਮਈਆ। ਕਹਿੰਦੇ ਆਲਾ ਵੰਤੀ ਏ ਭਰਮ ਜੋ ਹੈ, ਮੋਜੀ ਉੱਪਰ ਸਭ ਕੋ ਪਿਲਾ। ਆਲਾਵੰਤੀ ਦਾ ਆਲਿਆ ਉੱਚੇ ਘਰਾਂ ਵਾਲੇ, ਉੱਚੀ ਵਰਣ ਵਾਲੇ ਪਾਂਡੇ, ਇਹ ਕਹਿੰਦੇ ਨੇ ਕਿ ਅਸੀਂ ਉੱਚੇ ਹਾਂ। ਇਹ ਭਗਤ ਜੀ ਦੇ ਉੱਤੇ ਕੋਪਿਲਾ ਗੁੱਸੇ ਹੋਏ ਪਏ ਨੇ, ਔਰ ਸਿਰਫ ਗੁੱਸੇ ਨਹੀਂ ਹੋਏ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਕਹਿੰਦੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰ ਕੇ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜੀ। ਮੂਏ ਹੋਏ ਜੋ ਮੁਕਤ ਦੇਹੋਂਗੇ, ਮੁਕਤ ਨਾ ਜਾਣੈ ਕੋਇਲਾ। ਹੇ ਵਾਹਿਗੁਰੂ, ਜੇ ਮਰਨ ਤੋਂ ਬਾਅਦ ਹੀ ਮੁਕਤੀ ਦਿੱਤੀ ਤੇ ਉਹ ਕਿਸੇ ਨੇ ਵੇਖਣੀ ਹੈ? ਜਦੋਂ ਜਿਉਂਦਿਆਂ ਨੂੰ ਧੱਕੇ ਪੈ ਰਹੇ ਹੋਣ, ਤੇ ਫਿਰ ਭਗਤ ਜੀ ਕੀ ਆਖਦੇ ਆ, ਕਹਿਣ ਲੱਗੇ ਕਿ ਪਰਮਾਤਮਾ ਦੇ ਅੱਗੇ ਜਦੋਂ ਅਰਦਾਸ ਕੀਤੀ, ਇਹ ਪੰਡੀਆਂ ਮੋਕੋ ਢੇਡ ਕਹਿਤ, ਤੇਰੀ ਪੈਜ ਪਛੋਡੀ ਹੋਏਲਾ ਢੇਡ ਨੀਚ। ਢੇਡ ਬੜਾ ਹੇਠਲਾ ਸ਼ਬਦ ਹੈ, ਕਈ ਇਲਾਕਿਆਂ ਦੇ ਵਿੱਚ ਅੱਜ ਵੀ ਵਰਤਿਆ ਜਾਂਦਾ ਹੈ ਵੀ ਇਹ ਤੇ ਨੀਵਾਂ ਜੀ, ਇਹ ਤੇ ਨੀਚ ਜੀ, ਢੇਡ ਹੈ। ਭਗਤ ਜੀ ਮੋਹਰ ਲਾਉਂਦੇ, ਕਹਿੰਦੇ ਇਹ ਪੰਡੀਆਂ ਮੋਕੋ ਢੇਡ ਕਹਿਤ, ਤੇਰੀ ਪੈਜ ਪਛੋਡੀ ਹੋਏਲਾ। ਤੇ ਜਦੋਂ ਅਰਦਾਸ ਕੀਤੀ ਨਾ ਭਗਤ ਨੇ, ਭਗਤ ਨਾਮਦੇਵ ਜੀ ਨੇ, ਤੇ ਫਿਰ ਭਗਤ ਜੀ ਕੀ ਕਹਿੰਦੇ ਆ, ਫੇਰ ਦੀਆ ਨਾਮੇ ਕੋ ਦਿਓਰਾ ਪੰਡੀਆਂ ਕੋ ਪਿਛਵਾਰ ਲਾ। ਉਹ ਜਿਹੜਾ ਦਿਓਰਾ ਹੈ ਉਹਦਾ ਮੁੱਖ, ਮੰਦਰ ਦਾ ਮੁੱਖ, ਮੂਰਤੀਆਂ ਦਾ ਮੁੱਖ, ਉਹ ਭਗਤ ਜੀ ਵੱਲ ਹੋ ਗਿਆ, ਰੱਬ ਨੇ ਕੀਤਾ, ਤੇ ਪਾਂਡਿਆਂ ਦੇ ਵੱਲ ਪਿੱਠ ਹੋ ਗਈ। ਜੇ ਕਿਸ ਰੱਬ ਨੇ ਕੀਤਾ, ਹਿੰਦੂ ਪੂਜਾ ਦਿਓਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਾਂ ਦਿਓਰਾ ਨਾ ਮਸੀਤ। ਭਗਤ ਨਾਮਦੇਵ ਦਾ ਰੱਬ ਉਹ ਹੈ ਜਿਹੜਾ ਨਾ ਕਿਸੇ ਦਿਓਰੇ ਦਾ ਮਥਾਜ ਹੈ ਨਾ ਮਸੀਤ ਦਾ ਮਥਾਜ ਹੈ, ਜਿਹੜਾ ਸਰਬ ਵਿਆਪਕ ਹੈ। ਸਭੈ ਘੱਟ ਰਾਮ ਬੋਲੇ ਭਗਤ ਨਾਮਦੇਵ ਜੀ, ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਰੱਬ ਰਮਿਆ ਹੋਇਆ ਸਾਰੇ ਘੱਟਾਂ ਦੇ ਵਿੱਚ ਬੋਲਦਾ, ਉਹਦੇ ਤੋਂ ਬਿਨਾਂ ਥਾਂ ਹੀ ਕੋਈ ਨਹੀਂ ਹੈਗੀ ਜਿੱਥੇ ਉਹ ਨਾ ਬੈਠਾ ਹੋਵੇ। ਏਕਲ ਮਾਟੀ, ਜਿਸ ਪਰਮਾਤਮਾ ਨੇ ਏਕਲ ਮਾਟੀ ਕੁੰਚਰ ਚੀਟੀ, ਜਿਸ ਪਰਮਾਤਮਾ ਨੇ ਹਾਥੀ ਦੇ ਵਿੱਚ ਵੀ, ਕੀੜੀ ਦੇ ਵਿੱਚ ਵੀ ਆਪਣੀ ਜੋਤ ਪੈਦਾ ਕੀਤੀ, ਉਹ ਇਹਨਾਂ ਨੂੰ ਵੀ ਸਿਰਜਿਆ, ਇਹਨਾਂ ਨੂੰ ਵੀ ਬਣਾਇਆ। ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਬਹੁਵਿਦ ਰਾਮ ਸਮਾਨਾ ਰੇ। ਜਿਹੜਾ ਪਰਮਾਤਮਾ ਹਾਥੀ ਦੇ ਵਿੱਚ ਸਾਰੇ ਜੀਵਾਂ ਦੇ ਵਿੱਚ, ਕੀੜੀ ਤੋਂ ਲੈ ਕੇ ਉੱਪਰਲੇ ਜੀਵ ਤੱਕ ਹਰ ਸਾਰਿਆਂ ਦੇ ਵਿੱਚ ਬੈਠਾ, ਭਗਤ ਨਾਮਦੇਵ ਜੀ ਕਹਿੰਦੇ ਮੈਂ ਤੇ ਉਹਨੂੰ ਮੰਨਦਾ। ਦੇਖੋ ਕੋਈ ਵਕਤ ਸੀ ਭਗਤ ਨਾਮਦੇਵ ਜੀ ਨੂੰ ਦਿਓਰੇ ਦੇ ਵਿੱਚੋਂ ਕੱਢ ਦਿੱਤਾ, ਪਰਮਾਤਮਾ ਨੇ ਦਿਓਰਾ ਘੁਮਾ ਦਿੱਤਾ, ਕਲਾ ਹੈ, ਪਰਮਾਤਮਾ ਸਰਬ ਕਲਾ ਸਮਰੱਥ ਹੈ, ਕੋਈ ਸਵਾਲ ਨਹੀਂ, ਕਿਉਂਕਿ ਗੁਰਬਾਣੀ ਨੇ ਆਖਿਆ। ਪਰ ਇੱਕ ਗੱਲ ਦਾ ਖਿਆਲ ਕਰੇ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਅੰਮ੍ਰਿਤਮਈ ਜਿਹੜੀ ਬਾਣੀ ਹੈ, ਅੰਮ੍ਰਿਤਮਈ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ, ਭਗਤ ਨਾਮਦੇਵ ਜੀ ਦੀ ਬਾਣੀ ਨੂੰ ਵੀ ਦਰਜ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1604 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕੀਤਾ, ਭਗਤ ਨਾਮਦੇਵ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੇ ਅੰਦਰ ਬਾਲ ਦਿੱਤਾ। ਹੈ ਕੋਈ ਦੁਨੀਆਂ ਦੀ ਤਾਕਤ ਜਿਹੜੀ ਭਗਤ ਨਾਮਦੇਵ ਜੀ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਸਕਦੀ ਹੋਵੇ? ਕੋਈ ਸੰਸਾਰ ਦੀ ਤਾਕਤ ਨਹੀਂ ਹੈ ਜਿਹੜੀ ਭਗਤ ਨਾਮਦੇਵ ਜੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢ ਸਕਦੀ ਹੋਵੇ। ਦੁਨੀਆਂ ਦਾ ਕੋਈ ਵੀ ਵੱਡੇ ਤੋਂ ਵੱਡੇ ਰੁਤਬੇ ਵਾਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਂਦਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ, ਉਹ ਭਗਤ ਨਾਮਦੇਵ ਜੀ ਨੂੰ ਵੀ ਫਿਰ ਨਮਸਕਾਰ ਕਰਦਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਇਹੋ ਜਿਹਾ ਗੁਰੂ ਸਾਹਿਬ ਨੇ ਆਪਣੀ ਗੱਲ ਵਕੜੀ ਦੇ ਵਿੱਚ ਲੈ ਲਿਆ। ਅੱਜ ਸੱਚ ਦੇ ਉਸ ਦਰਬਾਰ ਦੇ ਵਿੱਚ ਭਗਤ ਨਾਮਦੇਵ ਜੀ ਜਿਹੜੇ ਨੇ ਉਹ ਬੈਠੇ ਹੋਏ ਨੇ। ਦੂਜਾ, ਭਗਤ ਨਾਮਦੇਵ ਜੀ ਦੀ ਜਦੋਂ ਪੂਰੀ ਦੁਨੀਆਂ ਦੇ ਵਿੱਚ ਮਹਿਮਾ ਫੈਲੀ, ਦਿੱਲੀ ਆਏ, ਦਿੱਲੀ ਦਾ ਜਿਹੜਾ ਸੁਲਤਾਨ ਸੀ ਸਿਕੰਦਰ ਲੋਧੀ, ਇਹਨੂੰ ਲੱਗਾ ਵੇਖੋ ਸੱਤ ਤੇ ਸੱਤਾ ਜਦੋਂ ਆਪਸ ਵਿੱਚ ਟਕਰਾਉਂਦੇ ਨੇ, ਸੱਤਾ ਨੂੰ ਡਰ ਹੁੰਦਾ ਕਿ ਸੱਤ ਕਿਤੇ ਮੇਰਾ ਸਾਰਾ ਕੁਛ ਦੁਨੀਆਂ ਦੇ ਸਾਹਮਣੇ ਪੇਸ਼ ਨਾ ਕਰ ਦੇਵੇ। ਸੱਤਾ ਟਕਰਾਉਂਦੀ ਹੈ। ਸੱਤਾ ਨੇ ਫਿਰ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜਿਹੜਾ, ਜਿਹਦੇ ਵਿੱਚ ਉਹਨਾਂ ਨੂੰ ਬੰਨ ਲਿਆ ਭਗਤ ਨਾਮਦੇਵ ਜੀ ਨੂੰ। ਪਰ ਭਗਤ ਨਾਮਦੇਵ ਜੀ ਨੇ ਉੱਥੇ ਫਿਰ ਇਹੋ ਗੱਲ ਆਖੀ ਸੀ ਕਿ ਮੈਂ ਤੇ ਰੱਬ ਦੀ ਬੰਦਗੀ ਕਰਨ ਵਾਲਾ, ਉੱਥੇ ਵੀ ਰੱਬ ਨੇ ਲਾਜ ਰੱਖੀ ਹੈ। ਤੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਨੇ ਭਗਤ ਵਸ਼ਲ ਭੈ ਕਾਟਣ ਹਾਰੇ, ਪਰਮਾਤਮਾ ਆਪਣੇ ਭਗਤਾਂ ਨੂੰ ਪਿਆਰ ਕਰਦਾ, ਡਰ ਦੂਰ ਕਰਦਾ ਹੈ।
ਹਉਮੈ ਮਾਰ ਮਿਲੇ ਭਗਤਾਰੇ,
ਪਰਮਾਤਮਾ ਦੇ ਭਗਤ ਜਿਹੜੇ ਨੇ ਹਉਮੈ ਨੂੰ ਖਤਮ ਕਰਕੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ।
ਅਨੇਕ ਯਤਨ ਕਰ ਕਾਲ ਸੰਤਾਏ,
ਪਰਮਾਤਮਾ ਤੋਂ ਟੁੱਟ ਕੇ ਆਤਮਿਕ ਮੌਤ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।
ਮਰਨ ਲਿਖਾਏ ਮੰਡਲ ਮਹਿਆਏ,
ਅਸੀਂ ਸੰਸਾਰ ਦੇ ਉੱਤੇ ਮਰਨਾ ਲਿਖਾ ਕੇ ਆਉਂਦੇ ਹਾਂ, ਉਹਨੇ ਬਾਅਦ ਵਿੱਚ ਆ। ਤੇ ਦੂਜਾ, ਜੇ ਪਰਮਾਤਮਾ ਤੋਂ ਟੁੱਟੇ ਹਾਂ ਤੇ ਕੀਤੇ ਹੋਏ ਸੰਸਕਾਰਾਂ ਦੇ ਮੁਤਾਬਕ ਆਤਮਿਕ ਮੌਤ ਦਾ ਜਿਹੜਾ ਡਰ ਹੈ ਹਮੇਸ਼ਾ ਬਣਿਆ ਰਹਿੰਦਾ ਹੈ। ਅਸੀਂ ਦੁਨੀਆਂ ਤੇ ਲਿਖਾ ਕੇ ਮੌਤ ਆਉਂਦੇ ਹਾਂ।
ਜਨਮ ਪਦਾਰਥ ਦੁਬਿਧਾ ਖੋਵੈ।
ਜੇ ਅਸੀਂ ਪਰਮਾਤਮਾ ਤੋਂ ਟੁੱਟ ਗਏ ਤੇ ਦੁਬਿਧਾ ਦੇ ਵਿੱਚ ਪੈ ਕੇ ਇਹ ਜਿਹੜਾ ਜਨਮ ਹੈ ਇਹ ਤੇ ਖਤਮ ਹੁੰਦਾ ਹੀ ਹੈ। ਮਨੁੱਖਾ ਜਨਮ ਅਜਾਈ ਜਾਂਦਾ ਹੈ।
ਆਪ ਨਚੀਨਸ ਭ੍ਰਮ ਭ੍ਰਮ ਰੋਵੈ।
ਜੇ ਗੁਰੂ ਦੇ ਸ਼ਬਦ ਤੋਂ ਟੁੱਟ ਜਾਈਏ ਤੇ ਆਪ ਦੀ ਕਦੀ ਪੜਚੋਲ ਨਹੀਂ ਹੁੰਦੀ। ਆਪ ਨੂੰ ਪੜਚੋਲਣ ਤੋਂ ਬਿਨਾਂ ਭਰਮ ਤੇ ਭੁਲੇਖਿਆਂ ਦੇ ਵਿੱਚ ਰੋਈਦਾ ਹੈ।
ਕਹਿਤਾਉ ਪੜ੍ਹਤਾਉ ਸੁਣਤਾਉ ਏਕ।
ਜਿਹੜਾ ਗੁਰਮੁਖ ਹੈ ਉਹ ਪਰਮਾਤਮਾ ਦਾ ਨਾਮ ਹੀ ਕਹਿੰਦਾ ਹੈ, ਪਰਮਾਤਮਾ ਦਾ ਨਾਮ ਹੀ ਸੁਣਦਾ ਹੈ। ਪਰਮਾਤਮਾ ਦੇ ਨਾਮ ਦੇ ਨਾਲ ਇੱਕ ਵਾਹਿਗੁਰੂ ਨਾਲ ਹੀ ਜੁੜਦਾ ਹੈ।
ਧੀਰਜ ਧਰਮ ਧਰਨੀ ਧਰ ਟੇਕ।
ਉਹ ਪਰਮਾਤਮਾ ਜਿਹੜਾ ਧਰਤੀ ਦਾ ਆਸਰਾ ਹੈ ਉਸ ਪਰਮਾਤਮਾ ਦੇ ਨਾਲ ਜੁੜਨ ਨੂੰ ਆਪਣਾ ਫਰਜ਼ ਬਣਾ ਲੈਂਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ।
ਜਿਹੜੇ ਰੱਬੀ ਗੁਣ ਨੇ ਜਤ ਸਤ ਸੰਜਮ ਇਹ ਗੁਰਮੁਖ ਦੇ ਹਿਰਦੇ ਦੇ ਵਿੱਚ ਵਸੇ ਰਹਿੰਦੇ ਨੇ।
ਚੌਥੇ ਪਦ ਕਉ ਜੇ ਮਨ ਪਤਿਆਏ।
ਗੁਰੂ ਦੇ ਰਾਹੀਂ ਜਦੋਂ ਚੌਥਾ ਪਦ ਸਹਿਜ ਅਵਸਥਾ ਨੂੰ ਪਾ ਲਈਏ ਉਥੇ ਬੰਦਾ ਟਿਕ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗਾ।
ਜਿਹੜੇ ਗੁਰਮੁਖ ਨੇ ਉਹ ਸੱਚੇ ਰੱਬ ਦੇ ਨਾਲ ਜੁੜੇ ਨੇ, ਉਹਨਾਂ ਨੂੰ ਵਿਸ਼ੇ ਵਿਕਾਰਾਂ ਦੀ ਔਗਣਾਂ ਦੀ ਕੋਈ ਮੈਲ ਨਹੀਂ ਲੱਗਦੀ ਹੈ।
ਗੁਰ ਕੈ ਸ਼ਬਦ ਭਰਮ ਪਾਉ ਭਾਗਾ।
ਗੁਰੂ ਦੇ ਸ਼ਬਦ ਦੇ ਰਾਹੀਂ ਉਹਨਾਂ ਦੇ ਅੰਦਰੋਂ ਸਾਰੇ ਭਰਮ ਸਾਰੇ ਭਉ ਸਾਰੇ ਡਰ ਭੱਜ ਜਾਂਦੇ ਹਨ।
ਸੂਰਤ ਮੂਰਤ ਆਦਿ ਅਨੂਪ।
ਇਸ ਪਰਮਾਤਮਾ ਦੀ ਹਸਤੀ ਜਿਹੜੀ ਹੈ ਵਾਹਿਦ ਇੱਕੋ ਇੱਕ ਹਸਤੀ ਹੈ ਜਿਹਦਾ ਕੋਈ ਰੂਪ ਨਹੀਂ, ਜਿਹੜੀ ਅਨੂਪ ਹੈ ਜਿਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਹਾਂ।
ਨਾਨਕ ਜਾਚੈ ਸਾਚ ਸਰੂਪ।
ਜਿਹੜਾ ਪਰਮਾਤਮਾ ਆਦ ਤੋਂ ਮੁੱਢ ਤੋਂ ਹੈ, ਵੱਖਰੀ ਹੋਂਦ ਵਾਲਾ ਹੈ, ਜਿਹੜਾ ਪਰਮਾਤਮਾ ਆਪਾਂ ਬਿਆਨ ਨਹੀਂ ਕਰ ਸਕਦੇ, ਮੈਂ ਨਾਨਕ ਵੀ ਉਸ ਸੱਚੇ ਪਰਮਾਤਮਾ ਦੇ ਨਾਮ ਦੀ ਜਾਚਨਾ ਕਰਦਾ ਹਾਂ, ਸੱਚੇ ਨਾਮ ਨੂੰ ਮੰਗਦਾ ਹਾਂ। ਇਹ ਉਪਦੇਸ਼ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਸ਼ਬਦ ਦੇ ਰਾਹੀਂ ਦਿੱਤਾ ਹੈ। ਸਾਹਿਬ ਕਿਰਪਾ ਕਰਨ, ਗੁਰੂ ਕੇ ਬਚਨ ਹਿਰਦੇ ਦੇ ਵਿੱਚ ਵਸਣ। ਬੇਨਤੀ ਹੈ ਸਿੰਘ ਸਾਹਿਬ ਜੀ ਵੱਲੋਂ, ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ 554ਵੇਂ ਪ੍ਰਕਾਸ਼ ਦਿਹਾੜੇ ਨੂੰ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ। 25 ਨਵੰਬਰ ਤੋਂ ਲੈ ਕੇ ਤੇ 28 ਨਵੰਬਰ ਤੱਕ ਆਪ ਸਭ ਸੰਗਤਾਂ ਨੇ ਉਹਨਾਂ ਗੁਰ ਅਸਥਾਨਾਂ ਦੇ ਉੱਤੇ ਹਾਜ਼ਰੀਆਂ ਭਰਨੀਆਂ ਵਾ। ਹਾਜ਼ਰੀਆਂ ਭਰ ਕੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਨੂੰ ਲੈਣਾ ਹੈ, ਸ਼ਬਦ ਦੇ ਨਾਲ ਜੁੜ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਹੈ। ਆਓ ਅਖੀਰ ਦੇ ਵਿੱਚ ਆਪਾਂ ਫੇਰ ਤੋਂ ਅੰਮ੍ਰਿਤਮਈ ਸ਼ਬਦ ਦੀਆਂ ਆਖਰੀ ਪੰਕਤੀਆਂ ਨਾਲ ਜੁੜੀਏ। ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨੀ ਅਨੇਕਾਂ ਗਲਤੀਆਂ ਹੋਈਆਂ ਨੇ। ਗੁਰੂ ਕੀ ਸੰਗਤ, ਗੁਰੂ ਸਾਹਿਬ ਬਖਸ਼ਣ ਯੋਗ ਨੇ, ਸਾਰੀ ਗੁਰੂ ਕੀ ਸੰਗਤ ਦਾ, ਪ੍ਰਬੰਧਕ ਕਮੇਟੀ ਦਾ, ਸਾਰੇ ਸਿੰਘ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆਓ ਪਾਤਸ਼ਾਹ ਦੇ ਸ਼ਬਦ ਨਾਲ ਜੁੜੀਏ ਜੀ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਪਾਉ ਭਾਗੈ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।